SBS ਦੇ ਨਿਊਜ਼ ਰੂਮ ਵਿੱਚ ਆਪ ਸਭ ਦਾ ਸਵਾਗਤ ਹੈ। ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਦੇ ਉੱਤੇ। ਉੱਚ ਆਮਦਨ ਕਮਾਉਣ ਵਾਲਿਆਂ ਲਈ ਪੜਾਅ 3 ਟੈਕਸ ਕਟੌਤੀ ਰਹੇਗੀ ਬਰਕਰਾਰ, ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਕੀਤੀ ਪੁਸ਼ਟੀ। ਹਫ਼ਤੇ ਦੇ ਅੰਤ ਵਿੱਚ ਹੋਣ ਵਾਲੀ ਨੈਸ਼ਨਲ ਕੈਬਨਿਟ ਮੀਟਿੰਗ ਵਿੱਚ ਕੋਵਿਡ ਆਈਸੋਲੇਸ਼ਨ ਨਿਯਮਾਂ ਵਿੱਚ ਢਿੱਲ ਏਜੰਡੇ ਦੇ ਸਿਖਰ 'ਤੇ ਰਹਿਣ ਦੀ ਉਮੀਦ। ਅਤੇ ਖੇਡਾਂ ਵਿੱਚ ਏਸ਼ੀਆ ਕੱਪ T20 ਟੂਰਨਾਮੈਂਟ ਵਿੱਚ ਪਾਕਿਸਤਾਨ ਖਿਲਾਫ ਭਾਰਤ ਨੇ ਸ਼ਾਨਦਾਰ ਜਿੱਤ ਕੀਤੀ ਦਰਜ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਐਂਥਨੀ ਅਲਬਨੀਜ਼ੀ ਨੇ ਆਪਣੀ ਸਰਕਾਰ ਦੇ ਪਹਿਲੇ 100 ਦਿਨ ਪੂਰੇ ਹੋਣ ਤੇ ਅਹੁਦਾ ਸੰਭਾਲਣ ਤੋਂ ਬਾਅਦ ਨੈਸ਼ਨਲ ਪ੍ਰੈਸ ਕਲੱਬ ਨੂੰ ਆਪਣਾ ਪਹਿਲਾ ਭਾਸ਼ਣ ਦਿੱਤਾ ਏ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਉਹਨਾਂ ਦੀ ਸਰਕਾਰ ਆਜ਼ਾਦ ਉਮੀਦਵਾਰਾਂ, ਗ੍ਰੀਨਜ਼ ਅਤੇ ਗੱਠਜੋੜ ਵੱਲੋਂ ਮੁੜ ਵਿਚਾਰ ਕਰਨ ਲਈ ਵੱਧ ਰਹੀਆਂ ਮੰਗਾਂ ਦੇ ਬਾਵਜੂਦ ਉੱਚ ਆਮਦਨ ਕਮਾਉਣ ਵਾਲਿਆਂ ਲਈ ਟੈਕਸ ਵਿੱਚ ਕਟੌਤੀ ਜਾਰੀ ਰੱਖੇਗੀ। ਪੜਾਅ 3 ਟੈਕਸ ਕਟੌਤੀਆਂ, ਜੋ ਕਿ 2024 ਵਿੱਚ $243 ਬਿਲੀਅਨ ਦੇ ਬਜਟ ਦੀ ਲਾਗਤ ਨਾਲ ਲਾਗੂ ਹੋਣ ਵਾਲੀਆਂ ਨੇ, ਨੂੰ ਸ਼ੁਰੂ ਵਿੱਚ ਗੱਠਜੋੜ ਦੁਆਰਾ ਪੇਸ਼ ਕੀਤਾ ਗਿਆ ਸੀ, ਫਿਰ ਆਖਿਰਕਾਰ ਲੇਬਰ ਸਰਕਾਰ ਦੁਆਰਾ ਅਪਣਾਇਆ ਗਿਆ, ਜਿਸ ਨੇ ਇਸ ਨੂੰ ਚੋਣ ਵਿੱਚ ਲੈ ਲਿਆ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਦਾ ਕਹਿਣਾ ਹੈ ਕਿ ਕਟੌਤੀਆਂ ਪਹਿਲਾਂ ਹੀ ਕਾਨੂੰਨ ਬਣ ਚੁੱਕੀਆਂ ਨੇ ਅਤੇ ਸਰਕਾਰ ਦੀ ਉਹਨਾਂ ਨੂੰ ਬਦਲਣ ਦੀ ਕੋਈ ਵੀ ਯੋਜਨਾ ਨਹੀਂ ਹੈ।
The stage three of the tax cuts, and we weren't successful, and they were legislated. We weren't successful at the time. We inherited it, and I've said that we haven't changed our position. When we made that call to vote against the package, would have been voting against tax cuts, including for people who desperately needed it at the time.
ਪ੍ਰਧਾਨ ਮੰਤਰੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਸਰਕਾਰ ਸਾਲ ਦੇ ਅੰਤ ਤੱਕ ਲਿੰਗ ਪੇ ਇਕੁਇਟੀ ਲੋੜਾਂ ਨੂੰ ਸ਼ਾਮਲ ਕਰਨ ਲਈ ਫੇਅਰ ਵਰਕ ਕਾਨੂੰਨਾਂ ਨੂੰ ਵੀ ਬਦਲ ਦੇਵੇਗੀ। ਇਹ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਅੰਕੜਿਆਂ ਦੇ ਜਾਰੀ ਹੋਣ ਤੋਂ ਬਾਅਦ ਸਾਹਮਣੇ ਆਇਆ ਏ, ਜੋ ਕਿ ਦਰਸਾਉਂਦੇ ਨੇ ਕਿ ਵਿੱਤੀ ਸਾਲ ਦੇ ਅੰਤ ਤੋਂ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਔਰਤਾਂ ਸਾਲਾਨਾ ਤਨਖਾਹ ਦੇ ਮਾਮਲਿਆਂ ਵਿੱਚ ਅਜੇ ਪੁਰਸ਼ਾਂ ਦੇ ਬਰਾਬਰ ਹੀ ਪਹੁੰਚੀਆਂ ਨੇ। ਮਰਦਾਂ ਦੇ ਬਰਾਬਰ ਤਨਖਾਹ ਕਮਾਉਣ ਲਈ ਔਰਤਾਂ ਨੂੰ ਔਸਤਨ 60 ਦਿਨ ਵਾਧੂ ਕੰਮ ਕਰਨ ਦੀ ਲੋੜ ਹੁੰਦੀ ਹੈ। ਕਾਨੂੰਨਾਂ ਵਿੱਚ ਤਬਦੀਲੀਆਂ ਤੋਂ ਪਹਿਲਾਂ ਕਾਰੋਬਾਰਾਂ ਨੂੰ ਅੱਗੇ ਵਧਣ ਅਤੇ ਅਸਮਾਨਤਾਵਾਂ ਨੂੰ ਹੱਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਏ, ਜੋ ਕਿ ਰੁਜ਼ਗਾਰਦਾਤਾ ਪੱਧਰ 'ਤੇ ਲਿੰਗ ਤਨਖਾਹ ਦੇ ਪਾੜੇ ਨੂੰ ਜਨਤਕ ਕਰਨਗੇ। ਉੱਧਰ ਕੋਵਿਡ-19 ਵਾਲੇ ਲੋਕਾਂ ਲਈ ਲਾਜ਼ਮੀ 7 ਦਿਨਾਂ ਦੀ ਆਈਸੋਲੇਸ਼ਨ ਦੀ ਮਿਆਦ ਨੂੰ 7 ਦਿਨਾਂ ਤੋਂ ਘਟਾ ਕੇ 5 ਦਿਨਾਂ ਦਾ ਕੀਤਾ ਜਾ ਸਕਦਾ ਏ, ਤਾਂ ਜੋ ਆਸਟ੍ਰੇਲੀਆ ਨੂੰ ਹੋਰ ਦੇਸ਼ਾਂ ਜਿਵੇਂ ਕਿ ਸੰਯੁਕਤ ਰਾਜ ਅਤੇ ਕੈਨੇਡਾ ਦੇ ਬਰਾਬਰ ਲਿਆਂਦਾ ਜਾ ਸਕੇ। ਰਾਸ਼ਟਰੀ ਕੈਬਨਿਟ ਦੀ ਬੁੱਧਵਾਰ ਨੂੰ ਹੋਣ ਵਾਲੀ ਬੈਠਕ ਵਿੱਚ ਕੋਵਿਡ ਆਈਸੋਲੇਸ਼ਨ ਨਿਯਮਾਂ 'ਤੇ ਚਰਚਾ ਕੀਤੇ ਜਾਣ ਦੀ ਉਮੀਦ ਹੈ। ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਤੋਂ ਸਹਿਮਤੀ ਦੀ ਉਮੀਦ ਕੀਤੀ ਜਾ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਜਨਤਕ ਤੌਰ 'ਤੇ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਜ਼ੋਰ ਦੇ ਰਹੇ ਨੇ। ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਲਿਬਰਲ ਫਰੰਟ ਬੈਂਚਰ ਡੈਨ ਟੇਹਾਨ ਨੇ ਕਿਹਾ ਕਿ ਇਹ ਇੱਕ ਸਮਝਦਾਰ ਤਬਦੀਲੀ ਹੋਵੇਗੀ।
I think that would be an extremely good move. We're seeing it occur in other countries, the UK, the US, and I think Australia has to make sure that it keeps pace with what other countries are doing.
ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੋਰਿਸਨ ਨੇ ਅਗਲੀਆਂ ਚੋਣਾਂ ਤੋਂ ਪਹਿਲਾਂ ਸੰਸਦ ਤੋਂ ਬਾਹਰ ਹੋਣ ਦੀਆਂ ਕਿਆਸ ਰਾਈਆਂ ਦੇ ਚਲਦਿਆਂ ਇੱਕ ਨਿੱਜੀ ਕੰਪਨੀ ਰਜਿਸਟਰ ਕਰਵਾਈ ਹੈ। ਸ਼੍ਰੀ ਮੋਰਿਸਨ ਮੈਂਬਰ ਦੇ ਹਿੱਤਾਂ ਦੀ ਘੋਸ਼ਣਾ ਦੇ ਅਨੁਸਾਰ ਟ੍ਰਿਜੈਂਟਾ ਪ੍ਰਾਈਵੇਟ ਲਿਮਿਟਡ ਵਿੱਚ ਡਾਇਰੈਕਟਰ ਅਤੇ ਇਕੱਲੇ ਸ਼ੇਅਰ ਧਾਰਕ ਨੇ। ਕੰਪਨੀ ਦੇ ਨਾਮ ਦਾ ਅਰਥ ਲਤਾਨੀ ਭਾਸ਼ਾ ਵਿੱਚ ਧੀ ਹੈ। ਸੰਭਾਵਿਤ ਤੌਰ 'ਤੇ ਉਹ ਆਸਟ੍ਰੇਲੀਆ ਦੇ 30ਵੇਂ ਪ੍ਰਧਾਨ ਮੰਤਰੀ ਹੋਣ ਦਾ ਹਵਾਲਾ ਦਿੰਦੇ ਨੇ। ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਏ ਕਿ ਸ਼੍ਰੀ ਮੋਰਿਸਨ ਟ੍ਰਿਜੈਂਟਾ ਦੇ ਨਾਮ ਹੇਠ ਕਿਸ ਕਾਰੋਬਾਰ ਦਾ ਇਰਾਦਾ ਰੱਖਦੇ ਨੇ। ਵਰਲਡਵਾਈਡ ਸਪੀਕਰਸ ਗਰੁੱਪ ਨੂੰ ਵੀ ਸਾਬਕਾ ਪ੍ਰਧਾਨ ਮੰਤਰੀ ਲਈ ਆਮਦਨੀ ਦੇ ਇੱਕ ਵਾਧੂ ਸਰੋਤ ਦੇ ਰੂਪ ਵਿੱਚ ਉਹਨਾਂ ਦੀ ਰਜਿਸਟਰ ਐਂਟਰੀ 'ਤੇ ਸੂਚੀਬੱਧ ਕੀਤਾ ਗਿਆ ਏ, ਜਿਸ ਵਿੱਚ ਮੈਂਬਰ ਸਪੀਕਰ ਫੀਸ ਲਈ $15,000 ਤੋਂ ਲੈ ਕੇ $60,000 ਤੋਂ ਵੱਧ ਤੱਕ ਦੀ ਰਕਮ ਆਕਰਸ਼ਿਤ ਕਰਦੇ ਨੇ। ਉਧਰ ਤਸਮਾਨੀਆ ਦੇ ਐਂਟੀ ਡਿਸਕ੍ਰਿਮੀਨੇਸ਼ਨ ਆਫੀਸਰ ਨੇ ਖੁਲਾਸਾ ਕੀਤਾ ਏ ਕਿ ਰਾਜ ਦੇ ਮੰਤਰੀ ਅਤੇ ਸੰਸਦੀ ਕਾਰਜ ਸਥਾਨਾਂ ਵਿੱਚ 2/3 ਸਟਾਫ ਨੇ ਵਿਤਕਰਾ, ਜਿਨਸੀ ਪਰੇਸ਼ਾਨੀ ਅਤੇ ਧੱਕੇਸ਼ਾਹੀ ਮਹਿਸੂਸ ਕੀਤੀ ਹੈ ਅਤੇ ਇਸ ਹੈਰਾਨ ਕਰਨ ਵਾਲੇ ਅੰਕੜੇ ਦੇ ਬਾਵਜੂਦ ਸਿਰਫ 11% ਗਵਾਹਾਂ ਨੇ ਦਖਲ ਦਿੱਤਾ ਏ। ਸੈਰਾ ਬੋਲਟ ਤਸਮਾਨੀਆ ਦੇ ਸੰਸਦੀ ਕਾਰਜ ਸਥਾਨ ਸੱਭਿਆਚਾਰ ਵਿੱਚ ਇੱਕ ਸੁਤੰਤਰ ਸਮੀਖਿਆ ਦੇ ਨਤੀਜਿਆਂ ਬਾਰੇ ਗੱਲ ਕਰ ਰਹੀ ਸੀ ਜਿਸ ਵਿੱਚ ਇਹ ਪਾਇਆ ਗਿਆ ਸੀ ਕਿ ਪ੍ਰਬੰਧਕ ਅਤੇ ਸੁਪਰਵਾਈਜ਼ਰ ਸਭ ਤੋਂ ਆਮ ਅਪਰਾਧੀ ਨੇ। ਉਹ ਕਹਿੰਦੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਦੀ ਸਹੀ ਪ੍ਰਕਿਰਿਆ ਦੀ ਘਾਟ ਕਾਰਨ ਅਸਫਲ ਹੋਣ ਦੀ ਰਿਪੋਰਟ ਕੀਤੀ ਹੈ।
I think what was the most compelling aspect is how deeply some people are hurt by processes that are inappropriate and behaviors that are disrespectful can have a long and sort of a long lasting impact on people's lives.
ਇੱਕ ਸਾਬਕਾ ਆਸਟ੍ਰੇਲੀਅਨ ਫੌਜੀ ਜਿਸਨੇ ਕਿ ਇੱਕ ABC ਪੱਤਰਕਾਰ ਨੂੰ ਉਸ ਦੀ ਪਤਨੀ ਵਿਰੁੱਧ ਹਿੰਸਾ ਦੀ ਧਮਕੀ ਦੇ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਸੀ, ਮੁਆਫੀ ਪੱਤਰ ਲਿਖਣ ਤੋਂ ਬਾਅਦ ਜੇਲ੍ਹ ਤੋਂ ਬਚਣ ਵਿੱਚ ਕਾਮਯਾਬ ਹੋ ਗਿਆ ਏ। 26 ਸਾਲਾ ਥਾਮਸ ਰਿਕਰਡ ਨੇ ਅੱਜ ਜਿਲੋਂਗ ਮੈਜਿਸਟ੍ਰੇਟ ਕੋਰਟ ਵਿੱਚ ਆਪਣਾ ਦੋਸ਼ ਮੰਨਿਆ ਜਿੱਥੇ ਉਸਨੇ ਇੱਕ ਖੋਜ ਪੱਤਰਕਾਰ ਮਾਰਕ ਵਿਲਸੀ, ਜੋ ਕਿ ਆਸਟ੍ਰੇਲੀਅਨ ਵਿਸ਼ੇਸ਼ ਬਲਾਂ ਵਿਰੁੱਧ ਜੰਗੀ ਅਪਰਾਧਾਂ ਦੇ ਦੋਸ਼ਾਂ ਦੀ ਜਾਂਚ ਕਰ ਰਿਹਾ ਏ, ਨੂੰ ਤੰਗ ਕਰਨ ਦਾ ਦੋਸ਼ ਕਬੂਲਿਆ। ਇਸ ਵਿੱਚ ਪੱਤਰਕਾਰ ਦੀ ਪਤਨੀ ਸੁਜ਼ੇਨ ਵਿਲਸੀ ਅਤੇ ਉਸਦੇ ਬੱਚਿਆਂ ਨੂੰ ਇੱਕ ਧਮਕੀ ਭਰਿਆ ਵੌਇਸਮੇਲ ਮੈਸੇਜ ਭੇਜਿਆ ਗਿਆ ਸੀ। ਰਿਕਰਡ, ਜਿਸ ਨੂੰ ਬਿਨਾਂ ਕਿਸੇ ਦੋਸ਼ਾਂ ਦੇ 2 ਸਾਲਾਂ ਦੇ ਗੁੱਡ ਬਿਹੇਵੀਅਰ ਬੋਂਡ ਦੀ ਸਜ਼ਾ ਸੁਣਾਈ ਗਈ ਸੀ, ਨੇ ਵਿਲਸੀ ਪਰਿਵਾਰ ਤੋਂ ਮੁਆਫ਼ੀ ਮੰਗਦਿਆਂ ਆਪਣੇ ਵਤੀਰੇ ਨੂੰ ਅਯੋਗ ਦੱਸਿਆ ਅਤੇ ਆਪਣੇ ਪਸੰਦ ਦੇ ਚੈਰਿਟੀ ਲਈ $5,000 ਦਾਨ ਕੀਤੇ। ਦੂਜੇ ਪਾਸੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਸਵੀਕਾਰ ਕੀਤਾ ਏ ਕਿ ਯੂਕਰੇਨ ਦੀ ਰੱਖਿਆ ਕਰਦਿਆਂ ਮਾਰੇ ਗਏ ਨਿਊਜ਼ੀਲੈਂਡ ਦੇ ਇੱਕ ਸਿਪਾਹੀ ਦੀ ਲਾਸ਼ ਕਦੇ ਵੀ ਘਰ ਵਾਪਸ ਨਹੀਂ ਆ ਸਕੇਗੀ। ਨਿਊਜ਼ੀਲੈਂਡ ਇਸ ਗੱਲ 'ਤੇ ਵਿਚਾਰ ਕਰ ਰਿਹਾ ਏ ਕਿ ਰੱਖਿਆ ਬਲ ਦੇ ਨਿਯਮਾਂ ਦੇ ਵਿਰੁੱਧ ਜੰਗ ਦੀ ਯਾਤਰਾ ਕਰਨ ਤੋਂ ਬਾਅਦ ਮਾਰੇ ਗਏ 28 ਸਾਲਾ ਸਿਪਾਹੀ ਕਾਰਪੋਰਲ ਡੋਮਨਿਕ ਐਬਲੇਨ ਦੇ ਪਰਿਵਾਰ ਨੂੰ ਸਭ ਤੋਂ ਵਧੀਆ ਸਮਰਥਨ ਕਿਵੇਂ ਦਿੱਤਾ ਜਾ ਸਕਦਾ ਏ। ਸ਼੍ਰੀ ਐਬਲੇਨ ਬਿਨਾਂ ਤਨਖਾਹ ਦੀ ਛੁੱਟੀ 'ਤੇ ਸੀ ਅਤੇ ਆਪਣੇ ਪਰਿਵਾਰ ਜਾਂ ਨਿਊਜ਼ੀਲੈਂਡ ਡਿਫੈਂਸ ਫੋਰਸ ਨੂੰ ਦੱਸੇ ਬਿਨਾਂ ਯੂਰਪ ਦੀ ਯਾਤਰਾ ਕਰਕੇ ਜੰਗ ਵਿੱਚ ਸ਼ਾਮਲ ਹੋ ਗਿਆ ਸੀ। ਜਦਕਿ ਨਿਊਜ਼ੀਲੈਂਡ ਆਪਣੇ ਸੈਨਿਕਾਂ ਨੂੰ ਹਥਿਆਰ ਚੁੱਕਣ ਵਾਲੇ ਗੈਰ ਪ੍ਰਵਾਨਿਤ ਵਿਦੇਸ਼ੀ ਲੜਾਕਿਆਂ ਦੇ ਸਮੂਹ ਵਿੱਚ ਸ਼ਾਮਲ ਹੋਣ ਤੋਂ ਮਨ੍ਹਾ ਕਰਦਾ ਏ। ਇਸ ਨਾਲ ਸ਼੍ਰੀ ਐਬਲੀਨ ਦੇ ਕੇਸ ਨਾਲ ਨਜਿੱਠਣ ਬਾਰੇ ਵੀ ਕਈ ਗੁੰਝਲਦਾਰ ਸਵਾਲ ਪੈਦਾ ਹੋ ਗਏ ਨੇ। ਵਿਦੇਸ਼ ਮੰਤਰੀ ਨੈਨੀਆ ਮੋਹਟਾ ਦਾ ਕਹਿਣਾ ਏ ਕਿ ਪੋਲੈਂਡ ਤੋਂ ਕੌਂਸਲਰ ਦਾ ਸਮਰਥਨ ਕਾਫ਼ੀ ਸੀਮਤ ਹੈ।
But as has previously been advised, we're limited in what we can do, which is why the travel advisory has not changed and we are not advising New Zealanders to go to Ukraine.
New Zealand ਵਿੱਤੀ, ਫੌਜੀ ਅਤੇ ਲੌਜਿਸਟਿਕ ਸਹਾਇਤਾ ਦੀ ਪੇਸ਼ਕਸ਼ ਦੇ ਨਾਲ ਯੂਕਰੇਨ ਦਾ ਸਮਰਥਨ ਕਰ ਰਿਹਾ ਏ, ਜਦਕਿ ਰੂਸ ਦੇ ਸ਼ਾਸਨ ਦੇ ਮੁੱਖ ਸਮਰਥਕਾਂ 'ਤੇ ਵਿੱਤੀ ਅਤੇ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਨੇ। ਪੱਛਮੀ ਆਸਟ੍ਰੇਲੀਆ ਦੀ ਲਿਬਰਲ ਨੈਸ਼ਨਲ ਵਿਰੋਧੀ ਧਿਰ ਰਾਜ ਨੂੰ ਵਿਕਟੋਰੀਆ ਦੀ ਅਗਵਾਈ ਦੀ ਪਾਲਣਾ ਕਰਨ ਅਤੇ ਨਰਸਿੰਗ ਅਤੇ ਮਿਡਵਿਫਰੀ ਦੇ ਵਿਦਿਆਰਥੀਆਂ ਲਈ ਡਿਗਰੀਆਂ ਨੂੰ ਮੁਫ਼ਤ ਕਰਨ ਲਈ ਆਵਾਜ਼ ਚੁੱਕ ਰਿਹਾ ਏ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਉਹਨਾਂ ਦੀ ਲੇਬਰ ਸਰਕਾਰ 2023 ਅਤੇ 2024 ਵਿੱਚ ਆਪਣੇ ਕੋਰਸ ਸ਼ੁਰੂ ਕਰਨ ਵਾਲੇ ਸਾਰੇ ਘਰੇਲੂ ਵਿਦਿਆਰਥੀਆਂ ਲਈ ਭੁਗਤਾਨ ਕਰੇਗੀ। ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਗਾਵਨ ਦਾ ਕਹਿਣਾ ਏ ਕਿ ਉਹਨਾਂ ਨੇ ਪਹਿਲਾਂ ਹੀ ਵੱਧ ਤੋਂ ਵੱਧ ਲੋਕਾਂ ਨੂੰ ਨਰਸਿੰਗ ਵਿੱਚ ਉਤਸ਼ਾਹਿਤ ਕਰਨ ਲਈ ਕਦਮ ਚੁੱਕੇ ਨੇ, ਜਿਸ ਵਿੱਚ ਟੇਫ ਫੀਸਾਂ ਨੂੰ ਘਟਾਉਣਾ ਅਤੇ ਸਾਬਕਾ ਨਰਸਾਂ ਨੂੰ ਦੁਬਾਰਾ ਰਜਿਸਟਰ ਕਰਨ ਲਈ ਲਾਗਤ ਨੂੰ ਕਵਰ ਕਰਨਾ ਸ਼ਾਮਲ ਹੈ। ਪਰ ਵਿਰੋਧੀ ਧਿਰ ਵਿੱਚ ਰਾਜ ਦੇ ਉਪਨੇਤਾ ਕੋਲਿਨ ਡੀ ਗਰੂਸਾ ਦਾ ਕਹਿਣਾ ਏ ਕਿ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਏ।
Given our financial position, we need to throw everything we can at attracting and retaining not just health staff, but staff right across pretty much every sector in the state. And if that means looking at hex fees and other options like that, let's do it.
ਅਤੇ ਹੁਣ ਸਮਾਂ ਹੋ ਰਿਹਾ ਹੈ ਖੇਡ ਜਗਤ ਦੀਆਂ ਖਬਰਾਂ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਭਾਰਤੀ ਕ੍ਰਿਕਟ ਖਿਡਾਰੀ ਹਾਰਦਿਕ ਪਾਂਡਿਆ ਨੇ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਏਸ਼ੀਆ ਕੱਪ ਦੇ ਗਰੁੱਪ ਏ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ 'ਤੇ 5 ਵਿਕਟਾਂ ਦੀ ਰੋਮਾਂਚਕ ਜਿੱਤ ਦਿਵਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 148 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਹਾਰਦਿਕ ਨੇ ਆਖਰੀ 2 ਓਵਰਾਂ ਵਿੱਚ 3 ਚੌਕੇ ਅਤੇ 1 ਬਾਉਂਡਰੀ ਦੇ ਨਾਲ ਭਾਰਤ ਨੂੰ ਜਿੱਤ ਦੀ ਰਾਹ ਤੇ ਪਾ ਦਿੱਤਾ। ਪਾਂਡਿਆ 33 ਦੌੜਾਂ ਬਣਾ ਕੇ ਅਜੇਤੂ ਰਹੇ, ਜਦਕਿ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਦੋਵਾਂ ਨੇ 35-35 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਇੱਕ ਚੰਗਾ ਪਲੇਟਫਾਰਮ ਦਿੱਤਾ। ਇਸ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਅਤੇ ਹਾਰਦਿਕ ਪਾਂਡਿਆ ਦੀ ਗੇਂਦਬਾਜ਼ੀ ਦੇ ਨਾਲ ਭਾਰਤ ਨੇ ਦੁਬਈ 'ਚ ਏਸ਼ੀਆ ਕੱਪ ਮੁਕਾਬਲੇ ਵਿੱਚ ਪਾਕਿਸਤਾਨ ਨੂੰ 147 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਸੀ। ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਭਾਰਤ ਵੱਲੋਂ ਪਾਕਿਸਤਾਨ ਨੂੰ ਬੱਲੇਬਾਜ਼ੀ ਲਈ ਸੱਦਾ ਦੇਣ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਨੇ 26 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦਕਿ ਹਾਰਦਿਕ ਪਾਂਡਿਆ ਨੇ 25 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਭਾਰਤ ਦੇ 54.87, ਪਾਕਿਸਤਾਨ ਦੇ 152.02 ਅਤੇ ਅਮਰੀਕਾ ਦੇ 68 ਸੈਂਟਸ ਦੇ ਬਰਾਬਰ ਦਰਜ ਕੀਤੀ ਗਈ ਹੈ। ਅਤੇ ਆਓ ਹੁਣ ਨਜ਼ਰ ਮਾਰਦੇ ਹਾਂ ਕੱਲ੍ਹ ਦੇ ਮੌਸਮ ਦੇ ਵੇਰਵੇ ਦੇ ਉੱਤੇ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਧੁੱਪ ਚੜੀ ਰਹੇਗੀ, ਤਾਪਮਾਨ 20 ਡਿਗਰੀ। ਐਡੀਲੇਟ ਥੋੜ੍ਹੀਆਂ ਬਹੁਤ ਕਣੀਆਂ ਪੈ ਸਕਦੀਆਂ ਨੇ, ਤਾਪਮਾਨ 14 ਡਿਗਰੀ। ਮੈਲਬਰਨ ਵਰਖਾ ਹੁੰਦੀ ਰਹੇਗੀ, ਤਾਪਮਾਨ 14 ਡਿਗਰੀ। ਹੋਬਾਰਟ ਵਰਖਾ ਵਿੱਚ ਵਾਧਾ ਹੋਵੇਗਾ, ਤਾਪਮਾਨ 15 ਡਿਗਰੀ। ਕੈਨਬਰਾ ਕਣੀਆਂ ਤੋਂ ਰਾਹਤ ਮਿਲੇਗੀ, ਤਾਪਮਾਨ 15 ਡਿਗਰੀ। ਸਿਡਨੀ ਬੱਦਲ ਛਾਏ ਰਹਿਣਗੇ, ਤਾਪਮਾਨ 24 ਡਿਗਰੀ। ਬ੍ਰਿਸਬੇਨ ਦੇ ਕੁਝ ਭਾਗਾਂ ਵਿੱਚ ਮੀਂਹ ਪੈ ਸਕਦਾ ਹੈ, ਤਾਪਮਾਨ 22 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।